SBS
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 SBS ਰੇਡੀਓ
ਪਿਆਰੇ ਦੋਸਤੋ, ਟੈਲੀਫੋਨ ਲਾਈਨ ਤੇ ਇਸ ਵਕਤ ਇੱਕ ਪੰਜਾਬੀ ਪਤੀ ਪਤਨੀ ਨੇ ਸਾਂਝ ਬਣਾਈ ਹੈ। ਉਹਨਾਂ ਨੂੰ ਆਸਟ੍ਰੇਲੀਆ 'ਚ ਬੜਾ ਮਾਣ ਸਨਮਾਨ ਮਿਲਦਾ, ਕੈਕਟਸ ਦੇ ਬੂਟੇ ਉਹ ਆਪਣੇ ਘਰ 'ਚ ਉਗਾਉਂਦੇ ਆ ਅਤੇ ਉਹਦੇ ਚੱਲਦਿਆਂ ਉਹਨਾਂ ਨੇ ਬਹੁਤ ਸਾਰੇ ਅਵਾਰਡ ਜਿੱਤੇ ਹੋਏ ਨੇ। ਕੁਲਵੰਤ ਕੌਰ ਜੀ ਅਤੇ ਸਰਦਾਰ ਰਣਜੀਤ ਸਿੰਘ ਉਹ ਇਸ ਵਕਤ ਟੈਲੀਫੋਨ ਲਾਈਨ 'ਤੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਜੀ ਰਣਜੀਤ ਸਿੰਘ ਜੀ, ਪਹਿਲਾਂ ਵੀ ਤੁਹਾਡੇ ਨਾਲ ਅਸੀਂ ਇੰਟਰਵਿਊ ਕਰ ਚੁੱਕੇ ਹਾਂ। ਦੱਸੋ ਸਾਨੂੰ ਆਪਣਾ ਇਹ ਕੈਕਟਸ ਉਗਾਉਣ ਵਾਲਾ, ਇਹਨਾਂ ਨੂੰ ਪਾਲਣ ਵਾਲਾ ਜਿਹੜਾ ਸ਼ੌਕ ਤੁਸੀਂ ਪਾਲਿਆ ਹੋਇਆ, ਇਹਨੂੰ ਹੋਰ ਕਿੱਥੇ ਕੁ ਤੱਕ ਲੈ ਕੇ ਗਏ ਹੋ, ਗੱਲ ਕਿੱਥੇ ਕੁ ਤੱਕ ਵੱਧ ਗਈ?
ਹਾਂਜੀ, ਇਹ ਜਿਹੜਾ ਸ਼ੌਕ ਆ, ਜਦੋਂ ਸ਼ੌਕ ਤੁਸੀਂ ਜ਼ਿਆਦਾ ਵੱਧ ਜਾਂਦਾ ਫਿਰ ਉਹ ਆਦਤ ਬਣ ਜਾਂਦੀ ਆ, ਫਿਰ ਤੁਸੀਂ ਉਹਨੂੰ ਛੱਡ ਨਹੀਂ ਸਕਦੇ ਅਤੇ ਇਹ ਚੱਲਦਾ ਰਹਿੰਦਾ। ਬਸ ਇਹ ਵੀ ਅਸੀਂ ਉਹਨੂੰ ਉਸੇ ਤਰ੍ਹਾਂ ਹੀ ਚਾਲੂ ਰੱਖਿਆ ਅਤੇ ਉਹਨੂੰ ਵਧਾ ਰਹੇ ਹਾਂ। ਜਿਸ ਤਰ੍ਹਾਂ ਜਿੱਥੇ ਵੀ ਕੋਈ ਨਵੀਂ ਵਰਾਇਟੀ ਮਿਲਦੀ ਆ ਅਤੇ ਸਾਡੀ ਅਫੋਰਡੇਬਿਲਿਟੀ ਦੇ ਰੇਂਜ ਦੇ ਵਿੱਚ ਹੁੰਦੀ ਆ, ਅਸੀਂ ਅਫੋਰਡ ਕਰ ਸਕਦੇ ਹਾਂ ਤਾਂ ਅਸੀਂ ਜ਼ਰੂਰ ਖਰੀਦ ਕੇ ਵਿੱਚ ਸ਼ਾਮਿਲ ਕਰੀਦਾ। ਅਤੇ ਕਈ ਵਾਰੀ ਬਹੁਤ ਮਹਿੰਗੇ ਵੀ ਹੁੰਦੇ ਆ ਅਤੇ ਸਾਡੀ ਬਸ ਦੀ ਗੱਲ ਨਹੀਂ ਹੁੰਦੀ ਤਾਂ ਉਹ ਨਹੀਂ ਖਰੀਦੀਦੇ, ਅਸੀਂ ਵੇਟ ਕਰੀਦਾ ਵੀ ਜਦੋਂ ਵੀ ਕਦੇ ਮੌਕਾ ਮਿਲੇਗਾ ਜ਼ਰੂਰ ਖਰੀਦਾਂਗੇ।
ਕਿੰਨੇ ਕੁ ਬੂਟੇ ਹੋਣਗੇ ਇਸ ਵਕਤ ਤੁਹਾਡੇ ਬਾਗ ਬਗੀਚੇ 'ਚ?
ਹਾਂਜੀ, ਮੈਂ ਕਦੇ ਜਿਹੜੀ ਕਿਸਮਾਂ ਕਦੇ ਗਿਣੀਆਂ ਨਹੀਂ ਹੈਗੀਆਂ ਅਤੇ ਕੋਈ 10,000 ਦੇ ਕਰੀਬ ਮੇਰੇ ਕੋਲ ਟੋਟਲ ਪਲਾਂਟ ਕਲੈਕਸ਼ਨ 'ਚ ਹੈਗੇ ਨੇ।
ਬਹੁਤ ਵੱਡੀ ਕਲੈਕਸ਼ਨ ਆ।
ਹਾਂਜੀ,
ਅਤੇ ਪਿਛਲੇ ਦਿਨੀ ਤੁਸੀਂ ਈਸਟਰ ਵੀ ਦੇਖਣ ਗਏ ਸੀ ਅਤੇ ਨਾਲ ਉੱਥੇ ਆਪਣੇ ਬੂਟਿਆਂ ਵਾਲੇ ਗਮਲੇ ਵੀ ਲੈ ਕੇ ਗਏ ਸੀ, ਥੋੜ੍ਹਾ ਜਿਹਾ ਦੱਸੋ ਸਾਨੂੰ ਉੱਥੇ ਵੀ ਤੁਹਾਨੂੰ ਅਵਾਰਡ ਮਿਲਿਆ।
ਜੀ, ਅਸੀਂ ਜਿਹੜੇ ਲਗਾਤਾਰ ਜਿਹੜੇ ਕੰਪੀਟੀਸ਼ਨ ਸ਼ੋਅ ਦੇ ਵਿੱਚ ਪਾਰਟੀਸਪੇਟ ਕਰ ਰਹੇ ਹਾਂ ਜੀ, ਅਸੀਂ ਤਕਰੀਬਨ 2014 ਤੋਂ ਲੈ ਕੇ ਕੰਪੀਟੀਸ਼ਨ 'ਚ ਪਾਰਟੀਸਪੇਟ ਕਰਦੇ ਹਾਂ। ਸਾਲ ਦੇ ਵਿੱਚ 3 ਕੰਪੀਟੀਸ਼ਨ ਜਿਹੜੇ ਅਸੀਂ ਐਂਟਰ ਕਰਦੇ ਹਾਂ ਅਤੇ 2 ਕੰਪੀਟੀਸ਼ਨ ਜਿਹੜੇ ਨਿਊ ਸਾਊਥ ਵੇਲ ਕੈਕਟਸ ਸੋਸਾਇਟੀ ਦੇ ਹੁੰਦੇ ਨੇ ਅਤੇ 1 ਜਿਹੜਾ ਈਸਟਰ ਸ਼ੋਅ ਦਾ ਹੁੰਦਾ। ਇਹ 3 ਦੇ ਵਿੱਚ ਲਗਾਤਾਰ ਕਰਦੇ ਹਾਂ ਅਤੇ ਹੁਣ ਤੱਕ ਕੋਈ ਸਾਡੇ ਕੋਲ ਕੋਈ 500 ਦੇ ਕਰੀਬ ਜਿਹੜੇ ਸਰਟੀਫਿਕੇਟ ਅਵਾਰਡ ਜਾਂ ਪ੍ਰਾਈਜ਼ ਹੋ ਚੁੱਕੇ ਨੇ ਅਤੇ ਨਿਊ ਸਾਊਥ ਵੇਲ ਕੈਕਟਸ ਸੋਸਾਇਟੀ ਦੇ ਵਿੱਚ ਅਸੀਂ ਹੁਣ ਤੱਕ 7 ਚੈਂਪੀਅਨ ਲਾਏ ਨੇ ਅਤੇ ਇਹ ਨਿਊ ਸਾਊਥ ਵੇਲ ਕੈਕਟਸ ਸੋਸਾਇਟੀ ਦੀ ਜਹਾਨਾ ਸਟਾਰਕ ਟਰੋਫੀ ਆ ਉਹ ਲਗਾਤਾਰ 3 ਸਾਲ ਤੋਂ ਅਸੀਂ ਲੈ ਰਹੇ ਨੇ।
ਕਿਆ ਬਾਤ!
ਤੇ ਇਸੇ ਤਰ੍ਹਾਂ ਹੀ ਇਸ ਸ਼ੋਅ ਦੇ ਵਿੱਚ ਸਾਨੂੰ 2016 ਦੇ ਵਿੱਚ ਮੋਸਟ ਸਕਸੈਸਫੁਲ ਐਗਜ਼ੀਬਿਟਰ ਦਾ ਰਿਬਨ ਮਿਲਿਆ ਸੀਗਾ ਅਤੇ ਇਸ ਸਾਲ ਅਸੀਂ ਫਿਰ ਬਹੁਤ ਵਧੀਆ ਰਿਜ਼ਲਟ ਆਏ ਨੇ ਅਤੇ ਸਾਡੇ ਕੋਲ 3 ਸਾਡੇ ਪਲਾਂਟ ਜਿਹੜੇ ਚੈਂਪੀਅਨ ਲੈ ਕੇ ਗਏ ਨੇ, 1 ਸੁਪਰੀਮ ਚੈਂਪੀਅਨ ਅਤੇ ਉਹਦੇ ਨਾਲ ਸਾਨੂੰ 1 ਟਰੋਫੀ ਅਤੇ 1 ਰੋਇਲ ਐਗਰੀਕਲਚਰ ਸੋਸਾਇਟੀ ਆਫ ਨਿਊ ਸਾਊਥ ਵੇਲ ਵੱਲੋਂ ਮੈਡਲ ਮਿਲਿਆ ਹੈ।
ਜੀ, ਬਹੁਤ ਵੱਡੀ ਗੱਲ ਆ, ਭਾਈਚਾਰੇ ਲਈ ਵੀ ਮਾਣ ਦੀ ਗੱਲ ਆ ਇਹ। ਅਤੇ ਜਿਵੇਂ ਕਈ ਵਾਰ ਜਿਵੇਂ ਆ ਬੋਡੀ ਬਿਲਡਿੰਗ ਵਾਲੀ ਚੈਂਪੀਅਨਸ਼ਿਪ ਹੁੰਦੀ ਆ, ਉੱਥੇ ਜਾਈਦਾ ਸਾਨੂੰ ਤਾਂ ਸਾਰੇ ਇੱਕੋ ਜਿਹੇ ਲੱਗਦੇ ਹੁੰਦੇ ਆ, ਡੋਲੇ ਪੱਟ, ਪਰ ਸਾਨੂੰ ਥੋੜ੍ਹਾ ਜਿਹਾ ਦੱਸੋ ਕਿ ਇਹਦਾ ਕੀ ਕ੍ਰਾਈਟੀਰੀਆ ਹੁੰਦਾ, ਕਿੱਦਾਂ ਚੁਣਿਆ ਜਾਂਦਾ ਕਿ ਤੁਹਾਡੇ ਵਾਲਾ ਬੂਟਾ ਚੰਗਾ ਅਤੇ ਦੂਜਿਆਂ ਦਾ ਬੂਟਾ ਮਾੜਾ?
ਹਾਂਜੀ, ਇਹਦੇ ਵਿੱਚ ਬਹੁਤ ਸਾਰੇ ਫੈਕਟਰ ਹੁੰਦੇ ਨੇ, ਜਿਸ ਤਰ੍ਹਾਂ ਜਿਹੜੀ ਸਭ ਤੋਂ ਵੱਡੀ ਤਾਂ ਹੈਲਥ ਪਲਾਂਟ ਦੀ ਵੀ ਨੈਚੁਰਲ ਹੋਣੀ ਚਾਹੀਦੀ ਆ, ਜਿਹੜੀ ਕੋਈ ਡਿਜ਼ੀਜ਼ ਫ੍ਰੀ ਹੋਣਾ ਚਾਹੀਦਾ, ਕੋਈ ਮਾਰਕ ਨਹੀਂ ਹੋਣੇ ਚਾਹੀਦੇ, ਨਿਸ਼ਾਨ ਨਹੀਂ ਹੋਣੇ ਚਾਹੀਦੇ, ਇੰਜਰੀ ਨਹੀਂ ਹੋਣੀ ਚਾਹੀਦੀ, ਟੇਢਾ ਮੇਢਾ ਨਹੀਂ ਹੋਣਾ ਚਾਹੀਦਾ, ਲੋੜ ਤੋਂ ਜ਼ਿਆਦਾ ਨਹੀਂ ਵਧਿਆ ਹੋਣਾ ਚਾਹੀਦਾ, ਲੋੜ ਤੋਂ ਘੱਟ ਨਹੀਂ ਵਧਿਆ ਹੋਣਾ ਚਾਹੀਦਾ, ਜਿਸ ਤਰ੍ਹਾਂ ਨੂੰ ਅਸੀਂ ਕਹਿੰਦੇ ਹਾਂ ਡਵਾਰਫ ਰਹਿ ਗਿਆ, ਸਟੰਟਡ ਗਰੋਥ ਰਹਿ ਗਈ, ਉਹ ਨਹੀਂ ਹੋਣੀ ਚਾਹੀਦੀ, ਜਾਂ ਕਦੇ ਜ਼ਿਆਦਾ ਵੱਧ ਜਾਂਦਾ ਉਹਦੀ ਸ਼ੇਪ ਨਹੀਂ ਰਹਿੰਦੀ, ਜਿਹੜੀ ਨੈਚੁਰਲ ਸ਼ੇਪ ਜਿੱਥੋਂ ਮੈਕਸੀਮਮ ਤੁਸੀਂ ਰੱਖ ਸਕਦੇ ਹੋ, ਨੈਚੁਰਲ ਸ਼ੇਪ, ਕਲਰ, ਨੈਚੁਰਲ ਸਪਾਈਨੇਸ਼ਨ ਅਤੇ ਹੈਲਥ ਜਿਹੜੀ ਆ, ਇਹ ਕ੍ਰਾਈਟੀਰੀਆ ਹੁੰਦਾ ਪਲਾਂਟ ਦਾ ਦੇਖਣ ਦਾ। ਅਤੇ ਬਾਕੀ ਉਸ ਪਲਾਂਟ ਨੂੰ ਰੇਅਰ ਕਰਨਾ, ਕਲਚਰ ਕਰਨਾ ਕਿੰਨਾ ਡਿਫੀਕਲਟ ਆ, ਜਿਹੜੇ ਰੇਅਰ ਪਲਾਂਟ ਨੇ ਉਹ, ਕਿਉਂਕਿ ਹਰ ਬੰਦੇ ਦੇ ਬਸ ਦੀ ਗੱਲ ਨਹੀਂ ਹੁੰਦੀ ਆ, ਉਹ ਦੈਟ ਗਿਟ ਮੋਰ ਪੁਆਇੰਟ, ਜੇ ਤੁਸੀਂ ਉਹਨੂੰ ਉਸ ਸਾਲ ਦੇ ਵਿੱਚ ਲੈ ਕੇ ਜਾਂਦੇ ਹੋ ਵਧੀਆ ਹਾਲ ਦੇ ਵਿੱਚ।
ਜੀ, ਅਤੇ ਬੂਟੇ ਪੁੱਤਾਂ ਵਾਂਗੂ ਪਾਲਣੇ ਪੈਂਦੇ ਆ, ਅਤੇ ਇਹ ਗੱਲ ਮੈਂ ਕੁਲਵੰਤ ਕੌਰ ਹੋਣਾ ਨੂੰ ਵੀ ਪੁੱਛਣੀ ਆ, ਪਰ ਉਸ ਤੋਂ ਪਹਿਲਾਂ ਇੱਕ ਸਵਾਲ ਰਣਜੀਤ ਜੀ ਹੋਰ ਤੁਹਾਡੇ ਨਾਲ। ਇਹ ਜਿਹੜੀਆਂ ਤੁਸੀਂ ਇੰਨੀਆਂ ਗੱਲਾਂ ਸਾਨੂੰ ਦੱਸੀਆਂ ਹੁਣੇ ਹੁਣੇ, ਇਹਦੇ ਤੋਂ ਪਤਾ ਲੱਗਦਾ ਕਿ ਤੁਹਾਡਾ ਸੰਬੰਧ ਕਿਸੇ ਖੇਤੀਬਾੜੀ ਯੂਨੀਵਰਸਿਟੀ ਨਾਲ ਹੋ ਸਕਦਾ?
ਹਾਂਜੀ ਜੀ, ਮੈਂ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਹੈ, PhD ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਉੱਥੋਂ ਹੀ PhD ਕੀਤੀ ਸੀਗੀ ਅਤੇ ਉੱਥੇ ਹੀ ਨੌਕਰੀ ਕੀਤੀ ਆ 1990 ਤੋਂ ਲੈ ਕੇ 1998 ਤੱਕ, ਫਿਰ ਮੈਂ ਉੱਥੋਂ ਇੱਥੇ ਆਸਟ੍ਰੇਲੀਆ ਵਿੱਚ ਮਾਈਗ੍ਰੇਟ ਕਰ ਗਿਆ।
ਕਿਹੜੇ ਵਿਭਾਗ 'ਚ ਸੀਗੇ ਉੱਥੇ?
ਮੈਂ ਜ਼ੂਲੋਜੀ ਦੇ ਵਿੱਚ ਨੌਕਰੀ ਸ਼ੁਰੂ ਕੀਤੀ ਸੀਗੀ ਅਤੇ ਫਿਰ ਇੱਕ ਨਵਾਂ ਡਿਪਾਰਟਮੈਂਟ ਜ਼ੂਲੋਜੀ ਦੇ ਵਿੱਚ ਬਣਿਆ ਸੀ, ਡਿਪਾਰਟਮੈਂਟ ਆਫ ਫਿਸ਼ਰੀਜ਼, ਮੈਂ ਉਹਦੇ ਨਾਲ ਡਿਪਾਰਟਮੈਂਟ ਆਫ ਫਿਸ਼ਰੀਜ਼ ਚਲੇ ਗਿਆ ਸੀ, ਮਤਲਬ ਦੋਨਾਂ ਡਿਪਾਰਟਮੈਂਟ ਦੇ ਵਿੱਚ ਮੈਂ ਕੰਮ ਕੀਤਾ।
ਜੀ ਦੋਸਤੋ, ਇਸ ਵਕਤ ਟੈਲੀਫੋਨ ਲਾਈਨ 'ਤੇ ਰਣਜੀਤ ਸਿੰਘ ਹੋਣਾ ਦੀ ਪਤਨੀ ਕੁਲਵੰਤ ਕੌਰ, ਉਹਨਾਂ ਨੇ ਸਾਂਝ ਬਣਾਈ ਆ। ਹਾਂਜੀ ਕੁਲਵੰਤ ਕੌਰ ਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ
ਅਕਾਲ ਜੀ, ਬੜੀ ਖੁਸ਼ੀ ਹੋਈ, ਇੰਨੇ ਸਾਰੇ ਅਵਾਰਡ ਤੁਹਾਡੀ ਝੋਲੀ ਪਏ ਨੇ, ਟਰੋਫੀਜ਼ ਨਾਲ ਘਰ ਭਰਿਆ ਹੋਣਾ, ਅਲਮਾਰੀਆਂ ਅਤੇ ਖੂੰਜੇ ਤੁੰਨੇ ਪਏ ਹੋਣੇ ਆ। ਅਤੇ ਮੈਂ ਰਣਜੀਤ ਸਿੰਘ ਉਹਨਾਂ ਨਾਲ ਗੱਲ ਕਰਦਾ ਸੀ ਕਿ ਇਹ ਕੈਕਟਸ, ਇਹ ਬੂਟੇ ਤੁਸੀਂ ਪੁੱਤਾਂ ਵਾਂਗੂ ਪਾਲਦੇ ਹੋ ਅਤੇ ਕੰਢਿਆਂ ਤੋਂ ਭੈ ਨਹੀਂ ਆਉਂਦਾ, ਕੰਢਿਆਂ ਤੋਂ ਡਰ ਨਹੀਂ ਆਉਂਦਾ, ਫੁੱਲਾਂ ਵਾਲੇ ਤਾਂ ਮੰਨਿਆ, ਪਰ ਇਹ ਕੰਢਿਆਂ 'ਚੋਂ ਫੁੱਲ ਉਗਾਉਣ ਦਾ ਜਿਹੜਾ ਸਿਲਸਿਲਾ, ਇਹਦੇ ਬਾਰੇ ਥੋੜ੍ਹਾ ਜਿਹਾ ਜ਼ਰੂਰ ਦੱਸੋ।
ਦੇਖੋ ਜੀ, ਜਦੋਂ ਮਿਹਨਤ ਰੰਗ ਲੈਂਦੀ ਹੈ ਤੇ ਉਹ ਫਿਰ ਆਪੇ ਹੀ ਹੌਸਲਾ ਬਣ ਜਾਂਦਾ, ਫਿਰ ਤੇ ਕੰਡੇ ਵੀ ਫੁੱਲਾਂ ਵਾਂਗੂ ਲੱਗਦੇ ਨੇ। ਤੇ ਵੈਸੇ ਵੀ ਕੁਦਰਤ ਦੇ ਵਿੱਚ ਜਿਹੜਾ ਕੰਮ ਕਰਨ ਦਾ ਨਜ਼ਾਰਾ ਵੀ, ਉਹ ਉਸ ਇਨਵਾਇਰਮੈਂਟ ਦੇ ਵਿੱਚ ਕੰਮ ਕਰਨਾ ਬੜਾ ਸਕੂਨ ਮਿਲਦਾ ਹੈਗਾ। ਦੌੜ ਭੱਜ ਦੀ ਜ਼ਿੰਦਗੀ ਤੋਂ ਆ ਕੇ ਜਦੋਂ ਇਹ ਜਿਹਾ ਕੰਮ ਕਰਦੇ ਹਾਂ ਤਾਂ ਮਹਿਸੂਸ ਹੀ ਨਹੀਂ ਹੁੰਦਾ ਵੀ ਅਸੀਂ ਕੰਡਿਆਂ 'ਚ ਕੰਮ ਕਰਦੇ ਹਾਂ ਤੇ ਇਨਵਾਇਰਮੈਂਟ 'ਚ ਕੰਮ ਕਰਦੇ ਹਾਂ। ਤੇ ਉਹ ਮਾਹੌਲ ਹੀ ਇਸ ਤਰ੍ਹਾਂ ਦਾ ਬਣ ਜਾਂਦਾ ਕਿ ਲੱਗਦਾ ਹੀ ਨਹੀਂ ਵੀ ਕਈ ਵਾਰੀ ਜੇ ਇਕੱਠੇ ਕੰਮ ਕਰਦੇ ਹਾਂ, ਜੇ ਨਾ ਵੀ ਇਕੱਠੇ ਹੋਈਏ ਇਕੱਲੇ ਕੰਮ ਕਰਦੇ ਹਾਂ ਵੀ ਲੱਗਦਾ ਹੀ ਨਹੀਂ ਵੀ ਇਕੱਲੇ ਕੰਮ ਕਰਦੇ ਹਾਂ। ਹੁਣ ਦੇਖੋ ਕਈ ਵਾਰੀ ਇਨਸਾਨ ਹਜ਼ਾਰਾਂ ਲੱਖਾਂ ਦੀ ਦੁਨੀਆ ਦੇ ਵਿੱਚ ਵਿਚਰਿਆ ਵੀ ਇਕੱਲਾ ਮਹਿਸੂਸ ਕਰਦਾ ਹੈ, ਪਰ ਇਹ ਕੁਦਰਤ, ਕਿਉਂਕਿ ਸਾਡੀ ਜਿਹੜੀ ਬੋਡੀ ਦੀ ਐਵੋਲਿਊਸ਼ਨ ਹੈ, ਡਿਵੈਲਪਮੈਂਟ ਹੈ, ਕੁਦਰਤ ਵਿੱਚ ਹੀ ਹੋਈ ਹੈ। ਤੇ ਕੁਦਰ ਬੋਡੀ ਵੀ ਜਿਹੜੀ ਕੁਦਰਤ ਦੇ ਅਨੁਕੂਲ ਹੈ, ਤੇ ਇਸ ਕਰਕੇ ਇਸ ਧਰਤੀ ਦੀ ਜਿਹੜੀ ਮਿੱਟੀ ਹੈ ਉਹ ਕੁਦਰਤ ਦੀ ਖੇਡ ਵਿੱਚ ਹੈ। ਤੇ ਇਹਨੂੰ ਪਰਮਾਤਮਾ ਨੇ ਬਣਾਇਆ ਤੇ ਪਰਮਾਤਮਾ ਦੀ ਰਚੀ ਹੋਈ ਹਰ ਚੀਜ਼ ਚੰਗੀ ਲੱਗਦੀ ਹੈ, ਤੇ ਇਸ ਕਰਕੇ ਸਾਡਾ ਇਹਦੇ ਨਾਲ ਜਿਹੜਾ ਮਨ ਬੜਾ ਭਰਿਆ ਰਹਿੰਦਾ ਤੇ ਖੁਸ਼ੀਆਂ ਭਰਿਆ ਜਿਹੜਾ ਟਾਈਮ ਬਤੀਤ ਹੁੰਦਾ। ਮੈਂ ਬਹੁਤ ਖੁਸ਼ਮਤ ਸਮਝਦੀ ਹਾਂ ਕਿ ਮੈਨੂੰ ਇਹੋ ਜਿਹਾ ਲਾਈਫ ਪਾਰਟਨਰ, ਇਹੋ ਜਿਹਾ ਸ਼ੌਂਕ ਵਾਲਾ ਬੰਦਾ ਵੀ ਮੈਨੂੰ, ਤੇ ਪਰਮਾਤਮਾ ਦਾ ਥੈਂਕਫੁਲ ਹੈ। ਮੈਂ ਤੇਰਾ ਸ਼ੁਕਰ ਕਰਾਂ ਮੇਰੇ ਮਾਲਕਾ, ਮੇਰੀ ਜ਼ਿੰਦਗੀ ਨੇ ਸਾਈਆਂ ਤੇ ਇੱਥੋਂ ਰਹਿਮਤਾਂ ਨੇ ਪਾਈਆਂ, ਮੇਰੀ ਸੋਚ ਤੋਂ ਪਰਾਂ ਮੇਰੇ ਮਾਲਕਾ, ਤੇ ਉਸਦਾ ਥੈਂਕਫੁਲ ਟੂ ਗੋਡ
ਜੀ। ਇਹ ਵੱਡੀ ਗੱਲ ਆ ਕਿਉਂਕਿ ਆਪਾਂ ਧਰਤੀ ਨਾਲ, ਮਿੱਟੀ ਨਾਲ ਜੁੜੇ ਹੋਏ ਲੋਕ ਹਾਂ ਅਤੇ ਕੁਦਰਤ ਨਾਲ ਇੱਕਮਿੱਕ ਹੋਣ ਦੀਆਂ ਗੱਲਾਂ ਤੁਸੀਂ ਅਕਸਰ ਕਰਦੇ ਹੋ, ਪਰ ਜਦ ਆਪਾਂ 10,000 ਬੂਟੇ ਦੀ ਗੱਲ ਕਰਦੇ ਹਾਂ, 10,000 ਕੈਕਟਸ ਦੀ ਗੱਲ ਕਰਦੇ ਹਾਂ, ਉਹਨਾਂ ਬੂਟਿਆਂ ਜਿਨ੍ਹਾਂ 'ਚੋਂ ਕੰਡੇ ਵੀ ਲੱਗਦੇ ਆ, ਇਹਨਾਂ ਦਾ ਪਾਲਣ ਪੋਸ਼ਣ ਕਰਨਾ ਬੜਾ ਵੱਡਾ ਅਤੇ ਔਖਾ ਕੰਮ ਆ। ਫਿਰ ਰੁਜ਼ਗਾਰ ਲਈ, ਰੋਜ਼ੀ ਰੋਟੀ ਲਈ ਹੋਰ ਕੰਮ ਕਰਦੇ ਹੋ ਜਾਂ ਫੁੱਲ ਟਾਈਮ ਇੱਧਰਲੇ ਪਾਸੇ ਡਟੇ ਹੋਏ ਹੋ?
ਨਹੀਂ, ਇਹ ਇੱਕ ਤਰ੍ਹਾਂ ਦਾ ਹੋਬੀ ਵੀ ਇਹਨਾਂ ਦੀ ਸ਼ੁਰੂ ਸੀ, ਤੇ ਉਹਦੇ ਨਾਲ ਚਲੋ ਮੈਂ ਵੀ ਹੱਥ ਵਟਾਉਂਦੀ ਹਾਂ ਵੀ ਸਾਨੂੰ ਇੱਕ ਤਾਂ ਵੀ ਜਦੋਂ ਵਿਹਲੇ ਹੁੰਦੇ ਹਾਂ ਤੇ ਟਾਈਮ ਪਾਸ ਲਈ ਇੱਕ ਬਹੁਤ ਵਧੀਆ ਜਿਹੜਾ ਕੁਦਰਤ ਨਾਲ ਜੁੜਨ ਦਾ ਵੀ ਵਧੀਆ ਸਾਧਨ ਹੈਗਾ ਇਹ। ਤੇ ਬਾਕੀ ਮਤਲਬ ਜਿੱਦਾਂ ਕਹਿ ਲਓ ਵੀ ਕੰਮ ਤਾਂ ਮੈਂ ਕਰਦੀ ਹਾਂ, ਇਹ ਕੰਮ ਨਹੀਂ ਕਰਦੇ ਹੈਗੇ, ਇਹ ਸਾਰਾ ਦਿਨ ਆਪਣੇ ਮਤਲਬ ਬੂਟੇ ਹੀ ਲਗਾਉਂਦੇ ਨੇ। ਤੇ ਬਾਕੀ ਵੀ ਸੋਚਦੇ ਹਾਂ ਵੀ ਚਲੋ ਜਿਵੇਂ ਵੀ ਫੁੱਲਾਂ ਦੇ ਵਿੱਚ ਬੂਟੇ ਹੁਣ ਕੰਡੇ ਹੁੰਦੇ ਜ਼ਰੂਰ ਨੇ ਪਰ ਲੱਗਦੇ ਨਹੀਂ ਹੈ ਵੀ, ਕਿਉਂਕਿ ਸਾਨੂੰ ਜਿੱਦਾਂ ਕਹਿ ਲਓ ਵੀ ਫੀਲਿੰਗ ਜਿਹੜੀ ਹੈਗੀ ਹੈ ਵੀ ਉਸ ਕੁਦਰਤੀ ਇਨਵਾਇਰਮੈਂਟ ਵਾਲੀ ਲੱਗਦੀ ਹੈ। ਵੀ ਸੋਚਦੇ ਹਾਂ ਵੀ ਬਿਜ਼ਨਸ ਵੀ ਬਣਾਇਆ ਜਾਵੇ ਕਿਉਂਕਿ ਬਹੁਤ ਜ਼ਿਆਦਾ ਇਹਨਾਂ ਨੇ ਕਰ ਲਏ ਨੇ, ਤੇ ਕਿਉਂਕਿ ਸੋਚਦੇ ਹਾਂ ਵੀ ਇਹਨੂੰ ਚਲੋ ਅੱਗੋਂ ਮਤਲਬ ਬਿਜ਼ਨਸ ਟਾਈਪ ਸ਼ੁਰੂ ਹੋ ਜਾਏ, ਕੀਤਾ ਨਹੀਂ ਪਰ ਕਰ ਲਵਾਂਗੇ ਹੌਲੀ ਹੌਲੀ।
ਜੀ, ਮੈਂ ਉਸ ਸਵਾਲ ਵੱਲ ਆਉਣਾ ਹੀ ਸੀ ਕਿ ਇੰਨੇ ਜ਼ਿਆਦਾ ਬੂਟੇ ਰੱਖਣੇ ਅਤੇ ਜੇ ਵਪਾਰਕ ਲਿਹਾਜ਼ ਨਾਲ ਉਹਨਾਂ ਤੋਂ ਕੋਈ ਫਾਇਦਾ ਲਿਆ ਜਾ ਸਕੇ। ਅਤੇ ਰਣਜੀਤ ਸਿੰਘ ਜੀ, ਆਪਾਂ ਇੱਥੇ 10,000 ਬੂਟੇ ਦੀ ਗੱਲ ਕਰਦੇ ਹਾਂ, ਇਸ ਕੰਮਕਾਰ ਨੂੰ, ਇਸ ਸ਼ੌਕ ਨੂੰ ਕੀ ਤੁਸੀਂ ਕਦੇ ਵਪਾਰਕ ਨਜ਼ਰੀਏ ਨਾਲ, ਵਪਾਰਕ ਲਿਹਾਜ਼ ਨਾਲ ਦੇਖਿਆ ਵੀ ਇਹਦੇ ਤੋਂ ਕੋਈ ਫਾਇਦਾ ਲਿਆ ਜਾ ਸਕੇ? ਕਿਉਂਕਿ ਜਿਹੜੇ ਸਕੂਲੈਂਟਸ ਨੇ, ਕੈਕਟਸ ਨੇ, ਇਹ ਆਪਣੇ ਆਪ 'ਚ ਇੱਕ ਬੜਾ ਵੱਡਾ ਵਪਾਰ ਆ ਜੇ ਗੱਲ ਆਪਾਂ ਹੈਲਥ ਅਤੇ ਬਿਊਟੀ ਨਾਲ ਸੰਬੰਧਿਤ ਪਦਾਰਥਾਂ ਦੀ ਕਰੀਏ।
ਹਾਂਜੀ, ਇਹ ਕਿਉਂਕਿ ਅਸੀਂ ਇਹਦੇ ਐਜ਼ ਏ ਹੋਬੀ ਹੀ ਸ਼ੁਰੂ ਕੀਤਾ ਸੀਗਾ, ਪਰ ਜਿਹੜੀ ਹੋਬੀ ਸਾਨੂੰ ਬਹੁਤ ਅੱਗੇ ਲੈ ਗਈ ਹੈ ਤੇ ਅਸੀਂ ਸਾਡੀ ਜਿਹੜੀ ਆਲਮੋਸਟ ਸਾਰੀ ਸਪੇਸ ਆ ਸਾਡੀ ਬੈਕਯਾਰਡ ਦੀ ਇਹਨੇ ਕਵਰ ਕਰ ਰੱਖੀ ਆ, ਕਿਉਂਕਿ ਸਾਡੇ ਕੋਲ ਜ਼ਿਆਦਾ ਪਲਾਨ ਨੇ, ਫਿਰ ਸਾਨੂੰ ਜਿਹੜੀ ਜਗ੍ਹਾ ਤਾਂ ਘੱਟ ਹੋਣ ਕਰਕੇ ਸਾਨੂੰ ਅਸੀਂ ਇੱਕ ਗ੍ਰੀਨ ਹਾਊਸ ਰੈਂਟ ਕੀਤਾ ਹੋਇਆ, ਕਿਉਂਕਿ ਅਸੀਂ ਇਹ ਸੋਚਦੇ ਹਾਂ ਵੀ ਇਸਨੂੰ ਬਿਜ਼ਨਸ ਬਣਾਇਆ ਜਾਵੇ, ਕਿਉਂਕਿ ਸਾਡੇ ਕੋਲ ਜਗ੍ਹਾ ਦੀ ਕਮੀ ਹੈ ਹਾਲੇ, ਕਿਉਂਕਿ ਸਾਡੇ ਕੋਲ ਸੇਲ ਪੁਆਇੰਟ ਨਹੀਂ ਬਣਦਾ, ਇਸ ਕਰਕੇ ਇਹ ਚੀਜ਼ ਹਾਲੇ ਵਿਚਾਰਾਧੀਨ ਆ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜੇ ਹੋ ਜਾਵੇ ਤਾਂ ਬਹੁਤ ਵਧੀਆ ਗੱਲ ਆ, ਤੇ ਸਾਡੀ ਜਿਹੜੀ ਹੋਬੀ ਦੇ ਨਾਲ ਨਾਲ ਚੱਲਦਾ ਰਹੇ। ਤੇ ਬਾਕੀ ਜਿਹੜੇ ਤੁਸੀਂ ਪੁੱਛਿਆ ਜੀ ਇਹਦੇ ਫਾਇਦੇ ਕੀ ਆ, ਜਿਹੜੇ ਕੈਕਟਸ ਤੇ ਸਕੂਲੈਂਟ ਜਿਹੜੇ ਆ, ਜਿੱਥੇ ਤੱਕ ਇਹਦਾ ਬਿਊਟੀ ਦਾ ਸੰਬੰਧ ਹੈ, ਬੇਸ਼ੱਕ ਵੀ ਇਹਦੀ ਕੋਈ ਖੂਬਸੂਰਤੀ ਤਾਂ ਮਤਲਬ ਬਹੁਤ ਜ਼ਿਆਦਾ ਹੈਗੀ ਆ, ਫੁੱਲ ਬਹੁਤ ਸੋਹਣੇ ਆ, ਇਹਦੇ ਕੰਡੇ ਬਹੁਤ ਸੋਹਣੇ ਆ, ਸਪਾਈਨੇਸ਼ਨ ਇਹਦੀ ਫੋਰਮ ਸ਼ੇਪ ਬਹੁਤ ਵਰਾਇਟੀ ਹੈ ਜਿਹਦੀ ਤੇ ਅਸੀਂ ਸਾਨੂੰ ਵਧੀਆ ਲੱਗਦੇ ਨੇ, ਪਰ ਇਸ ਤੋਂ ਬਿਨਾਂ ਬਿਨਾਂ ਇਹਨਾਂ ਦੇ ਜੋ ਕੁਛ ਹੈਲਥ ਬੈਨੀਫਿਟ ਵੀ ਆ, ਖਾਸ ਕਰਕੇ ਜਿਹੜੇ ਆ ਦੋ ਫਰੂਟ ਤੁਸੀਂ ਮਾਰਕੀਟ ਦੇ ਵਿੱਚ ਦੇਖੇ ਹੋਣਗੇ, ਇੱਕ ਪ੍ਰਿਕਲੀ ਪੇਅਰ ਤੇ ਡਰੈਗਨ ਫਰੂਟ, ਦੋਨੋਂ ਕੈਕਟਸ ਦੇ ਫਰੂਟ ਨੇ, ਬੜੇ ਡਿਲੀਸ਼ੀਅਸ ਫਰੂਟ ਨੇ। ਤੇ ਇਸੇ ਤਰ੍ਹਾਂ ਹੀ ਦੋ ਪਲਾਂਟ ਮੇਨਲੀ ਕੈਕਟਸ ਦੇ ਵਿੱਚੋਂ, ਨੋਪਲਸ ਜਿਹਨੂੰ ਅਸੀਂ ਛਿੱਤਰ ਤੋਰ ਕਹਿ ਸਕਦੇ ਹਾਂ, ਤੇ ਐਲੋ ਸਕੂਲੈਂਟ ਦੇ ਵਿੱਚੋਂ ਐਲੋ ਆ, ਜਿਹੜੇ ਬਹੁਤ ਵਾਈਡਲੀ ਯੂਜ ਨੇ ਫਰੋਮ ਦਾ ਹੈਲਥ ਪੁਆਇੰਟ ਆਫ ਵਿਊ, ਜਿਹੜੀ ਐਲੋ ਸਦੀਆਂ ਤੋਂ ਯੂਜ ਹੁੰਦਾ ਆ, ਜੇ ਅਸੀਂ ਇੱਧਰੋਂ ਜਾਣਦੇ ਹੋਵੋਗੇ ਤੁਸੀਂ ਪਿੰਡਾਂ ਦੇ ਵਿੱਚੋਂ, ਸਾਨੂੰ ਬਹੁਤ ਵਾਰੀ ਬਜ਼ੁਰਗ ਕਹਿੰਦੇ ਸੀ ਕੋਈ ਫੋੜਾ ਫਿੰਡਸੀ ਹੋ ਜਾਣਾ ਜਾਂ ਜ਼ਖਮ ਹੋ ਜਾਣਾ ਜਾਂ ਕੋਈ ਬਰਨ ਹੋ ਜਾਣਾ,
ਹਾਂਜੀ, ਜਾਂ ਉਹਦਾ ਪੱਥਰ ਚੱਟ ਦਾ ਪੱਤਾ ਹੁੰਦਾ ਸੀ ਜਾਂ ਇਹ ਹੁੰਦੇ ਸੀ, ਹਾਂਜੀ
ਜੀ, ਪੱਥਰ ਚੱਟ ਦਾ ਪੱਤਾ ਲਾਉਣ ਨੂੰ ਕਹਿੰਦੇ ਸੀ ਵੀ ਉਹ ਸਕੂਲੈਂਟ ਆ ਉਹ, ਕਿਉਂਕਿ ਇਹਦੇ 'ਚ ਇਹ ਪ੍ਰੋਪਰਟੀ ਆ ਵੀ ਇਹ ਐਂਟੀ ਇਨਫਲਾਮੇਟਰੀ ਹੈ, ਇੱਕ ਤਾਂ ਜਿਹੜੀ ਸੋਜਿਸ ਨੂੰ ਘਟਾਉਂਦਾ ਇਹ, ਤੇ ਜਿਹੜੀ ਸਕਿਨ ਨੂੰ ਮੁਲਾਇਮ ਕਰਦਾ, ਉਹ ਅਕੜਾਅ ਖਤਮ ਹੁੰਦਾ, ਉਹ ਅਕੜਾਅ ਕਰਕੇ ਜੀ ਪੇਨ ਵੀ ਘੱਟ ਹੁੰਦੀ ਆ, ਤੇ ਇਹਦੇ 'ਚ ਪ੍ਰੋਪਰਟੀਜ਼ ਹੈਗੀਆਂ ਜਿਹੜੀਆਂ, ਜਿਹੜੀ ਜ਼ਖਮ ਨੂੰ ਤੇ ਬਰਨ ਵਗੈਰਾ ਨੂੰ ਹੀਲਿੰਗ ਜਿਹੜੀ ਫਾਸਟ ਕਰਦਾ ਵਾ, ਇਸ ਕਰਕੇ ਇਹਦੇ ਉਸ ਪਾਰਟ ਆਫ ਵਿਊ ਤੋਂ ਬਹੁਤ ਬੈਨੀਫਿਟ ਨੇ। ਤੁਸੀਂ ਦੇਖੋਗੇ ਜੇ ਬਹੁਤ ਸਾਰੇ ਜਿਹੜੇ ਹੈਲਥ ਪ੍ਰੋਡਕਟ ਮਿਲਦੇ ਨੇ ਸਨ ਮਾਰਕੀਟ ਦੇ ਵਿੱਚ, ਮੋਇਸਚਰਾਈਜ਼ਰ ਨੇ, ਉਹਦੇ ਵਿੱਚ ਜਿਹੜੀ ਐਲੋ ਵੀਰੇ ਦਾ ਜਿਹੜਾ ਐਕਸਟ੍ਰੈਕਟ ਆ ਉਹ ਇੰਪੋਰਟੈਂਟ ਇਨਗਰੀਡੀਅੰਟ ਆ ਬਹੁਤਿਆਂ ਦੇ ਵਿੱਚ।
ਜੀ ਕੋਈ ਸ਼ੱਕ ਨਹੀਂ, ਕੈਕਟੀ ਫੈਮਿਲੀ ਦੇ ਬਹੁਤ ਸਾਰੇ ਮੈਂਬਰ ਇਹੋ ਜਿਹੇ ਨੇ ਜਿਨ੍ਹਾਂ ਨੂੰ ਅਕਸਰ ਹੈਲਥ ਅਤੇ ਬਿਊਟੀ ਨਾਲ ਸੰਬੰਧਿਤ ਪ੍ਰੋਡਕਟਸ ਵਿੱਚ ਵਰਤਿਆ ਜਾਂਦਾ, ਉਹਦੇ ਨਾਲ ਜੋੜ ਕੇ ਦੇਖਿਆ ਜਾਂਦਾ। ਅਤੇ ਪੰਜਾਬੀ ਭਾਈਚਾਰੇ 'ਚੋਂ ਕਿਹੋ ਜਿਹੀ ਵਾਅ ਦੇ ਬੁੱਲੇ ਆਉਂਦੇ ਆ ਜਾਂ ਲੋਕਾਂ ਨੂੰ ਲੱਗਦਾ, ਮੈਂ ਮਾਫ਼ੀ ਚਾਹੁੰਦਾ, ਬੰਦਾ ਕਹਿੰਦਾ ਯਾਰ ਇਹ ਇੰਨਾ ਕੁਛ ਇਹ ਕੰਢਿਆਂ ਨਾਲ ਸਾਰੀ ਦਿਹਾੜੀ ਵਾਹ ਵਾਸਤਾ ਰਹਿੰਦਾ ਅਤੇ ਸ਼ੁਦਾਈ ਹੋਣ ਵਾਲਾ ਕੰਮ ਹੋਇਆ ਹੋਇਆ, ਜਾਂ ਤੁਹਾਨੂੰ ਸਾਰਿਆਂ ਤੋਂ ਹੀ ਹਾਂ ਪੱਖੀ ਹੁੰਗਾਰਾ ਮਿਲਦਾ ਵੀ ਵਧੀਆ ਤੁਸੀਂ ਆਪਣਾ ਸ਼ੌਕ ਪੂਰਾ ਕਰ ਰਹੇ ਹੋ ਨਾਲ ਸਨਮਾਨ ਵੀ ਜਿੱਤ ਰਹੇ ਹੋ?
ਹਾਂਜੀ, ਇਹ ਦੇਖੋ ਮੈਨੂੰ ਤਾਂ ਖੁਸ਼ੀ ਹੁੰਦੀ ਹੈ ਕਿਉਂਕਿ ਮੈਂ ਜੋ ਮੈਂ ਲਾਈਕ ਕਰਦਾ ਵਾਂ ਉਹ ਮੈਂ ਕਰਦਾ ਵਾਂ, ਤੇ ਜਿਹੜੇ ਦੋਸਤ ਨੇ ਮੈਂ ਉਹਨਾਂ ਨੇ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਵਾ, ਬਹੁਤ ਵਧੀਆ ਕਰਦੇ ਨੇ, ਤੇ ਮੇਰਾ ਮੈਨੂੰ ਕੋਈ ਨੈਗੇਟਿਵ ਪੁਆਇੰਟ ਜਿਹੜਾ ਹਾਲ ਤੱਕ ਮੇਰੇ ਤੱਕ ਨਹੀਂ ਪਹੁੰਚਿਆ। ਜੇ ਆਪਣੇ ਲੈਵਲ ਤੇ ਕੋਈ ਕਹਿੰਦਾ ਹੋਵੇ ਤਾਂ ਮੈਨੂੰ ਨਹੀਂ ਪਤਾ, ਮੈਂ ਉਹਦੇ ਬਾਰੇ ਕੁਛ ਨਹੀਂ ਕਹਿ ਸਕਦਾ, ਪਰ ਜੋ ਮੈਨੂੰ ਇਹ ਫੀਡਬੈਕ ਮਿਲਦੀ ਆ ਹਮੇਸ਼ਾ ਪੋਜ਼ਿਟਿਵ ਮਿਲੀ ਆ, ਬਹੁਤ ਵਧੀਆ ਮਿਲੀ ਆ, ਇਨਕਰੇਜਮੈਂਟ ਹੋਈ ਆ, ਹੈ ਨਾ।
ਤੇ ਹੁਣੇ ਹੁਣੇ ਤੁਹਾਨੂੰ ਪੰਜਾਬੀ ਭਾਈਚਾਰੇ ਵੱਲੋਂ ਨਿਊ ਸਾਊਥ ਵੇਲਸ ਦੀ ਪਾਰਲੀਮੈਂਟ 'ਚ ਇੱਕ ਸਨਮਾਨ ਵੀ ਦਿੱਤਾ ਗਿਆ, ਜ਼ਰਾ ਜਿੰਨਾ ਉਹਦੇ ਬਾਰੇ ਵੀ ਦੱਸੋ।
ਪ੍ਰਾਈਡ ਆਫ ਪੰਜਾਬੀ ਅਵਾਰਡ ਜਿਹੜਾ ਨਿਊ ਸਾਊਥ ਵੇਲ ਪਾਰਲੀਮੈਂਟ ਦੇ ਵਿੱਚ ਪੰਜਾਬੀ ਕੌਂਸਲ ਆਫ ਆਸਟ੍ਰੇਲੀਆ ਵੱਲੋਂ ਦਿੱਤਾ ਗਿਆ ਸੀ, ਤੇ ਜਿਹਦੇ ਲਈ ਮੈਂ ਉਹਨਾਂ ਦਾ ਬਹੁਤ ਥੈਂਕਫੁਲ ਹਾਂ।
ਜੀ ਕੋਈ ਸ਼ੱਕ ਨਹੀਂ, ਜਦੋਂ ਭਾਈਚਾਰਾ ਤੁਹਾਨੂੰ ਸਨਮਾਨ ਦਿੰਦਾ ਮਾਣ ਦਿੰਦਾ ਤਾਂ ਸਿਰ ਪਕੜ ਨਾ ਉੱਚਾ ਹੁੰਦਾ। ਜਾਂਦੀ ਵਾਰ ਦਾ ਕੋਈ ਖਾਸ ਸੁਨੇਹਾ ਹੋਵੇ ਤਾਂ ਜ਼ਰੂਰ।
ਬਸ ਇਹੀ ਕਹਾਂਗੇ ਜਿਹੜੀ ਹੋਬੀ ਆ ਜਿਹੜੀ ਆ ਬਹੁਤ ਵਧੀਆ ਹੁੰਦੀ, ਚਾਹੇ ਕੋਈ ਵੀ ਹੋਵੇ, ਇਹ ਹੋਵੇ ਜਾਂ ਹੋਰ ਹੋਵੇ, ਤਾਂ ਬੰਦੇ ਨੂੰ ਜ਼ਰੂਰ ਕਰਦੇ ਰਹਿਣਾ ਚਾਹੀਦਾ, ਕਿਉਂਕਿ ਜਿਹੜੀ ਆ ਇਹਦੇ ਨਾਲ ਜਿਹੜੀ ਲਾਈਫ ਆ ਤੁਹਾਡੀ ਸਟ੍ਰੈਸ ਫ੍ਰੀ ਹੋ ਜਾਂਦੀ ਆ, ਤੁਹਾਡਾ ਵਿਹਲਾ ਟਾਈਮ ਜਿਹੜਾ ਕੰਜ਼ਿਊਮ ਹੁੰਦਾ ਵਾ ਤੁਸੀਂ ਮਹਿਸੂਸ ਨਹੀਂ ਕਰਦੇ ਇਕੱਲੇ, ਜਾਂ ਤੁਸੀਂ ਕਦੇ ਇਹ ਨਹੀਂ ਮਹਿਸੂਸ ਕਰਦੇ ਮੇਰੇ ਕੋਲ ਕਰਨ ਲਈ ਕੁਛ ਨਹੀਂ। ਜਿਹੜੀ ਸਭ ਤੋਂ ਵੱਡੀ ਖਾਸ ਕਰਕੇ ਰਿਟਾਇਰਮੈਂਟ ਏਜ ਵਿੱਚ ਇਹ ਪ੍ਰੋਬਲਮ ਹੁੰਦੀ ਆ ਵੀ ਮੈਂ ਕੀ ਕਰਾਂ, ਤੇ ਵੈਸੇ ਤਾਂ ਮੇਰੀ ਵੀ ਰਿਟਾਇਰਮੈਂਟ ਏਜ ਹੀ ਆ, ਤੇ ਮੈਨੂੰ ਵਧੀਆ ਲੱਗਦਾ ਮੈਂ ਕਰੀ ਜਾਂਦਾ, ਜੇ ਇਹਨੂੰ ਇਹਦੇ ਵਿੱਚੋਂ ਥੋੜਾ ਬਿਜ਼ਨਸ ਪੁਆਇੰਟ ਆਫ ਵੀ ਤੋਂ ਥੋੜਾ ਕਰ ਲਵਾਂਗੇ ਤਾਂ ਵਧੀਆ ਗੱਲ ਆ, ਜੇ ਨਹੀਂ ਵੀ ਕਰਾਂਗੇ ਤਾਂ ਵੀ ਕੋਈ ਏਡੀ ਗੱਲ ਨਹੀਂ, ਤੇ ਮੈਨੂੰ ਚੰਗਾ ਲੱਗਦਾ। ਤੇ
ਤੁਹਾਡੀ
ਨੇਚਰ ਦੇ ਵਿੱਚ ਰਹੀਦਾ, ਨੇਚਰ ਇੰਜੋਏ ਕਰੀਦਾ, ਆਖਿਰ ਅਸੀਂ ਜੋ ਕੁਛ ਵੀ ਕਰਦੇ ਹਾਂ ਇੱਥੇ ਖੁਸ਼ੀ ਲਈ ਕਰਦੇ ਹਾਂ, ਜੇ ਤੁਹਾਨੂੰ ਖੁਸ਼ੀ ਸੌਖੇ ਢੰਗ ਨਾਲ ਮਿਲਦੀ ਆ ਕਿਤੇ ਵੀ ਤਾਂ ਮੇਰਾ ਖਿਆਲ ਆ ਬਹੁਤ ਜ਼ਰੂਰ ਕੰਮ ਕਰਨਾ ਚਾਹੀਦਾ।
ਜੀ ਕੋਈ ਸ਼ੱਕ ਨਹੀਂ, ਤੁਹਾਡੀ ਭਾਵਨਾ ਅਤੇ ਜਜ਼ਬੇ ਨੂੰ ਸਲਾਮ ਹੈ, ਅਤੇ ਕੁਲਵੰਤ ਕੌਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਤੁਹਾਡਾ ਵੀ ਧੰਨਵਾਦ, ਤੁਸੀਂ ਅੱਜ ਸਮਾਂ ਦਿੱਤਾ ਅਤੇ ਸਾਰੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕੀਤੀ, ਅਤੇ ਆਉਣ ਵਾਲੇ ਕੁਝ ਦਿਨਾਂ 'ਚ ਅਸੀਂ ਤੁਹਾਡਾ ਇੱਕ ਵੀਡੀਓ ਵੀ ਬਣਾਉਣ ਦੀ ਕੋਸ਼ਿਸ਼ ਕਰਾਂਗੇ, ਉਹਦੇ 'ਚ ਤੁਹਾਡੀਆਂ ਸਾਰੀਆਂ ਫੋਟੋਜ਼, ਤੁਹਾਡੀਆਂ ਟਰੋਫੀਆਂ, ਤੁਹਾਡੇ ਇਨਾਮ, ਮਾਣ ਸਨਮਾਨ। ਸਾਡੀ ਕੋਸ਼ਿਸ਼ ਰਹੂਗੀ ਕਿ ਅਸੀਂ ਪੰਜਾਬੀ ਭਾਈਚਾਰੇ ਨਾਲ ਫੇਸਬੁੱਕ ਜ਼ਰੀਏ ਵੀ ਸਾਂਝੇ ਕਰ ਸਕੀਏ, ਅਤੇ ਅੱਜ ਸਮਾਂ ਦੇਣ ਲਈ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ।
ਧੰਨਵਾਦ ਜੀ।
SBS, 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 SBS